Thank you. बारों रोको और आलस तो भी रहत होने की लोड़ है। यही दोनों बड़े सारे विघन हैं जो हरी जस का पूरा पूरा लाभ नहीं उठा देंगे। इन्हों वास्ते यही उपा है, रचना द्वारा गज बज के शब्द विच बोलते रहो, नेत्रां नूं गुरु स्वरूप दे ध्यान विच लगा रखो, होर किसे पासे ना जाण दिओ, कन्नां नूं सुणन विच लगा के रखो, बुद्ध नूं विचार करन विच लगाओ। इयों ख्याल दे दौड़न दे जितने दरवाजे हम रुक जाणगे, एकाग्र होके अंतर्मुख होके हरी जस का पूरा पूरा आनंद प्राप्त करेगा। आओ हम ध्यान दो, सतगुरु नानक देव महाराज किसी जंगल च बैठे हुए हैं, मरदाना रबाब जा रहा है, हजूर दे पवित्र गले तो शब्द का उच्चारण हो रहा है। Thank you. ਸਿਖਾਇਓ ਲੋਇਣਾ ਅੰਤਰ ਬਾਹਰ ਖਟ 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 ਇਹ ਤੋਂ ਤੂੰ ਹੀ ਮੋਹਿਨਾ। ਗੁਰੂ ਬਾਬਾ ਜੀ ਨੇ ਇਹ ਸ਼ਬਦ ਦਾ ਵਾਰ ਵਾਰ ਅਲਾਪ ਕੇ ਉਚਾਰਨ ਕੀਤਾ। ਅਰਜ ਕੀਤੀ ਗਈ ਸੀ ਭਿਆਨਕ ਰੌਚਕ ਯਥਾਰਥ। ਤਿੰਨ ਕਿਸਮ ਦੇ ਬਚਨ ਗੁਰਬਾਣੀ ਵਿੱਚ ਅਧਿਕਾਰ ਦੇ ਮੁਤਾਬਕ ਆਉਂਦੇ ਹਨ। ਜੈਸਾ ਜੈਸਾ ਅਧਿਕਾਰੀ ਵੈਸਾ ਵੈਸਾ ਉਪਦੇਸ਼ ਫਲੀਭੂਤ ਹੋਇਆ ਕਰਦਾ ਹੈ। ਅਧਿਕਾਰ ਤੋਂ ਬਿਨਾਂ ਉਪਦੇਸ਼ ਫਲੀਭੂਤ ਨਹੀਂ ਹੁੰਦਾ। ਸੋ ਭਿਆਨਕ ਬਚਨਾਂ ਦੀ ਬਾਤ ਵੀ ਜ਼ਿਕਰ ਆ ਚੁੱਕਾ ਸੀ ਅਤੇ ਰਵਚਕ ਪ੍ਰਭੂ ਦੇ ਨਾਮ ਦੀ ਬੇਅੰਤ ਮਹਿਮਾ ਆਖਰੀ ਜਦੋਂ ਸਤਿਕਰਮ ਕਰਦਿਆਂ ਕਰਦਿਆਂ ਨਾਮ ਸਿਮਰਨ ਅਭਿਆਸ ਕਰਦਿਆਂ ਕਰਦਿਆਂ ਮਨ ਸ਼ੁੱਧ ਔਰ ਇਕਾਗਰ ਹੋ ਜਾਂਦਾ ਹੈ। ਸਿਰਫ ਇਸਦੇ ਮਨ ਵਿੱਚ ਇੱਕੋ ਹੀ ਨੁਕਸ ਬਾਕੀ ਰਹਿੰਦਾ ਜਿਸ ਨੂੰ ਅਵਰਣ ਕਿਹਾ ਜਾਂਦਾ ਹੈ। ਉਸਦੀ ਨਿਵਿਰਤੀ ਯਥਾਰਥ ਵਚਨਾਂ ਦੁਆਰਾ ਹੋ ਜਾਂਦੀ ਹੈ ਅਤੇ ਜਿਸ ਨੂੰ ਪਾ ਕੇ ਇਹਦੇ ਗਿਆਨ ਨੇਤਰ ਖੁੱਲ੍ਹਦੇ ਹਨ। ਵਿੱਦਿਆ ਦਾ ਮੋਤੀਆ ਪੂਰਾ ਪੂਰਾ ਜਦੋਂ ਇਹਦੇ ਬੁੱਧ ਰੂਪੀ ਨੇਤਰਾਂ ਵਿੱਚ ਉਤਰਿਆ, ਇਹ ਜੋ ਕੁਛ ਦ੍ਰਿਸ਼ ਨਜ਼ਰ ਆਉਂਦਾ ਹੈ ਇਹਦੇ ਵਿੱਚ ਇਸਦੀ ਨੁਕਤਾ ਨਿਗਾਹ ਬਦਲ ਜਾਂਦੀ। ਆਮ ਲੋਕਾਂ ਨੂੰ ਇਹ ਜਗਤ ਭਾਸਦਾ ਹੈ, ਉਸਦੀ ਦ੍ਰਿਸ਼ਟੀ ਵਿੱਚ ਇਹ ਜਗਤ ਹਲਕਾ ਰੂਪ ਹੋ ਜਾਂਦਾ ਹੈ। ਭੁੱਲ ਦੇ ਕਾਰਨ, ਕਿਸੇ ਕਦਰ ਅੰਧੇਰੇ ਦੇ ਕਾਰਨ ਰੱਸੀ ਸੱਪ ਪ੍ਰਤੀਤ ਹੋਣ ਲੱਗ ਗਈ। ਬੜਾ ਦੁੱਖ ਛਿੜਿਆ, ਕਾਂਬਾ ਛਿੜਿਆ, ਦਿਲ ਧੜਕਣ ਲੱਗ ਪਿਆ। ਨੱਠਣ ਦੇ ਉਪਾਅ ਕਰਦਾ ਹੈ ਜਾਂ ਇਸ ਨੂੰ ਕਿਵੇਂ ਮਾਰ ਦਿਆਂ। ਇਉਂ ਬੜੇ ਯਤਨਾਂ ਵਿੱਚ ਔਰ ਬੜੇ ਦੁੱਖ ਵਿੱਚ ਮੁਬਤਲਾ ਹੋ ਗਿਆ, ਪਰ ਰੱਸੀ ਤਾਂ ਰੱਸੀ ਉਹ ਸੀ, ਉਸਦੇ ਭਰਮ ਨੇ ਇੰਨਾ ਦੁੱਖ ਖੜਾ ਕਰ ਦਿੱਤਾ। ਟੁੱਟੇ ਮਾਰੇ ਤੇ ਰੱਸੀ ਨਹੀਂ ਮਰੀ, ਸੱਪਣ ਦਾ ਮਰ ਜਾਂਦਾ। ਪਰ ਜਿਸ ਵਕਤ ਚਾਨਣਾ ਲਿਆ ਕੇ ਦੇਖਿਆ, ਰੱਸੀ ਦਾ ਐਨੇ ਸੱਪ ਦਾ ਨਾਮੋ ਨਿਸ਼ਾਨ ਨਹੀਂ ਸੀ, ਤਾਂ ਰੱਸੀ ਹੀ ਸੀ। ਇਸੇ ਤਰ੍ਹਾਂ ਹੀ ਪਰਮੇਸ਼ੁਰ ਵਾਹਿਗੁਰੂ ਅੰਤਰਯਾਮੀ ਤੋਂ ਬਿਨਾਂ ਨਾ ਕੁਛ ਥਾਂ, ਨਾ ਹੈ, ਨਾ ਹੋਗਾ। ਐਸਾ ਤਮਾਮ ਆਰਥਾਂ ਲੋਕਾਂ ਦਾ ਕਥਨ ਹੈ। ਗੁਰੂ ਬਾਬਾ ਜੀ, ਗੁਰੂ ਨਾਨਕ ਜੀ ਆਰਥਾਂ ਦੇ ਸਿਰਤਾਜ ਇਹ ਵੀ ਕੁਛ ਇਹੀ ਫਰਮਾਉਂਦੇ ਹਨ। ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਉਸੇ ਵੀ ਸੱਚ। ਜਿਹਦਾ ਮਤਲਬ ਇਹ ਕੁਛ ਹੈ, ਪਹਿਲਾਂ ਵੀ ਉਹੀ ਥਾ, ਹੁਣ ਵੀ ਉਹੀ ਹੈ, ਅੱਗੇ ਨੂੰ ਵੀ ਉਹੀ ਹੋਵੇਗਾ। ਉਸ ਤੋਂ ਬਿਨਾਂ ਨਾ ਕੁਛ ਥਾ, ਨਾ ਹੈ, ਨਾ ਹੋਵੇਗਾ। ਪਰ ਇਹੋ ਜਿਹੀ ਅਵਸਥਾ ਸਾਡੀ ਕਿਉਂ ਨਹੀਂ, ਇਹੋ ਜਿਹਾ ਸਾਨੂੰ ਕਿਉਂ ਨਹੀਂ ਭਾਸਦਾ, ਕਿਉਂ ਨਹੀਂ ਪ੍ਰਤੀਤ ਹੁੰਦਾ? ਸਾਡੇ ਮਨ ਵਿੱਚ ਤਿੰਨ ਨੁਕਸ ਪਏ ਹੋਏ ਹਨ। ਦੀਨਾਂ ਨੂੰ ਮਲ ਬਖਸ਼ੇ ਅਵਰਣ ਕਿਹਾ ਜਾਂਦਾ। ਇਹਨਾਂ ਦੀ ਨਿਵਿਰਤੀ ਦਾ ਉਪਾਅ ਗੁਰੂ ਬਾਬੇ ਨੇ ਨਾਲ ਨਾਲ ਦੱਸਿਆ। ਹਾਂ, ਮਲ ਤਾਂ ਕਹਿੰਦੇ ਹਨ ਪਿਛਲੇ ਜਨਮਾਂ ਦੇ, ਇਹ ਜਨਮ ਦੇ ਪ੍ਰਸੰਗ ਦੇ ਜ਼ੇਰਿਆ ਸਰੋ ਕੇ ਬੁਰਾਈਆਂ ਕੀਤੀਆਂ, ਪਾਪ ਕੀਤੇ, ਉਹਨਾਂ ਦਾ ਫਲ ਮਨ ਮਹਿਲਾ ਹੈ। ਮਨ ਮਹਿਲਾ ਹੋਣ ਕਰਕੇ ਮਨ ਦੀ ਰੁਚੀ ਬੁਰਾਈਆਂ ਵੱਲ ਰਹਿੰਦੀ ਹੈ, ਇਸਨੂੰ ਮਲ ਕਿਹਾ ਜਾਂਦਾ ਹੈ। ਜਿਹਦੀ ਰੁਚੀ ਬੁਰਾਈਆਂ ਵੱਲ ਹੋਵੇ ਉਹਦਾ ਮਨ ਜਲਦੀ ਟਿਕ ਨਹੀਂ ਸਕਿਆ ਕਰਦਾ ਭਜਨ ਵਿੱਚ। ਇਸ ਨੂੰ ਦੂਰ ਕਰਨ ਵਾਸਤੇ ਪਹਿਲੇ ਬੁਰਾਈਆਂ ਤੋਂ ਰੋਕਿਆ ਜਾਂਦਾ, ਕੁਰਹਿਤਾਂ ਤੋਂ ਰੋਕਿਆ ਜਾਂਦਾ, ਰਹਿਤਾਂ 'ਤੇ ਪੱਕਾ ਕੀਤਾ ਜਾਂਦਾ। ਫਿਰ ਦੂਸਰਾ ਨੁਕਸ ਇਹਦੇ ਮਨ ਵਿੱਚ ਪਿਆ ਹੋਇਆ ਹੈ, ਬਖਸ਼ੇ ਮਨ ਦੀ ਚੰਚਲਤਾ, ਹੀ ਮਨ ਟਿਕਦਾ ਨਹੀਂ, ਵੱਡੀਆਂ ਵੱਡੀਆਂ ਛਾਲਾਂ ਮਾਰਦਾ ਹੈ। ਉਸਦੇ ਵਾਸਤੇ ਉਪਾਸਨਾ ਦਰਜਾ, ਮਨ ਚਿੱਤ ਲਗਾ ਕੇ ਬਾਣੀ ਪੜ੍ਹਨੀ, ਕੀਰਤਨ ਵਿੱਚ ਬਿਰਤੀ ਨੂੰ ਜੋੜ ਕੇ ਸ਼ਬਦ ਦਾ ਰੂਪ ਬਣਾਉਣਾ, ਸਿਮਰਨ ਕਰਨਾ, ਸਿਮਰਨ ਦੇ ਬੇਅੰਤ ਤਰੀਕੇ ਜੁਗਤੀਆਂ, ਜੋ ਕਿ ਸਿਮਰਨ ਕਰਨ ਵਾਲੇ ਵਿਆਸੀ ਮਹਾਂਪੁਰਖ ਉਹਨਾਂ ਰਾਹੀਂ ਪ੍ਰਾਪਤ ਹੁੰਦੀਆਂ ਹਨ ਅਧਿਕਾਰ ਦੇ ਮੁਤਾਬਕ। ਜਾਂ ਸਿਮਰਨ ਕਰਨਾ, ਧਿਆਨ ਕਰਨਾ, ਇਸ ਦੁਆਰਾ ਮਨ ਦੀ ਚੰਚਲਤਾ ਹੀ ਦੂਰ ਹੋ ਜਾਂਦੀ ਹੈ। ਮਨ ਦਾ ਦੌੜਨਾ, ਛਾਲਾਂ ਮਾਰਨੀਆਂ, ਉਹ ਸਭ ਖਤਮ ਹੋ ਕੇ ਮਨ ਇਕਾਗਰ ਹੋ ਜਾਂਦਾ, ਟਿਕ ਜਾਂਦਾ। ਸ਼ੁੱਧ ਔਰ ਟਿਕੇ ਮਨ ਦੇ ਵਿੱਚ ਜਿਵੇਂ ਸਾਫ ਔਰ ਟਿਕੇ ਸ਼ੀਸ਼ੇ ਵਿੱਚ ਜਿਉਂ ਕਿ ਤਿਉਂ ਚਿਹਰਾ ਨਜ਼ਰ ਆਉਂਦਾ ਹੈ, ਇਸੀ ਤਰ੍ਹਾਂ ਹੀ ਸਾਫ ਔਰ ਟਿਕੇ ਮਨ ਦੇ ਵਿੱਚ ਆਤਮਾ ਪਰਮਾਤਮਾ ਜੋ ਸਾਰੇ ਪਰਿਪੂਰਨ ਹੈ, ਜਿਸ ਤੋਂ ਖਾਲੀ ਕੋਈ ਵੀ ਥਾਂ ਨਹੀਂ, ਉਸਦਾ ਪੂਰਾ ਪੂਰਾ ਅਕਸ਼ ਪੈਂਦਾ ਹੈ। ਉਸ ਤੋਂ ਬਾਅਦ ਫਿਰ ਇਸ ਨੂੰ ਬ੍ਰਹਮ ਵਿਚਾਰ ਦੁਆਰਾ ਸਤਪੁਰਸ਼ ਤੱਤ ਗਿਆਨ ਦੀ ਪ੍ਰਾਪਤੀ ਕਰਵਾ ਕੇ ਜਿਉਂਦਾ ਮੁਕਤ ਕਰ ਦੇਣ। ਉਸ ਮੌਕੇ ਇਹ ਅਵਸਥਾ ਇਸਦੇ ਮਨ 'ਤੇ ਘਟਦੀ ਹੈ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤੇ ਮਨ ਸਤ ਸੰਤ ਜੈਸੇ ਪੋਤ ਪੋਤ ਪੁਰ ਸੋਈ, ਜਲ ਤਰੰਗ ਔਰ ਥੀਨ ਬੁਦਬੁਦਾ, ਜਲ 'ਤੇ ਭਿੰਨ ਨਾ ਹੋਈ, ਇਹ ਪ੍ਰਪੰਚ ਪਾਵਮ ਕੀ ਲੀਲਾ ਵਿਚਰਤ ਆਨ ਨਾ ਹੋਈ। ਸੋਇਓ ਉਸ ਮੌਕੇ ਪਤਾ ਲੱਗਦਾ ਵਾਕਈ ਜੋ ਗੁਰੂ ਬਾਬੇ ਨੇ ਕਥਨ ਕੀਤਾ ਹੈ, ਹਾਂ ਸੋਲਾਂ ਨੇ ਸਹੀ ਹੈ। ਸੋ ਉਸ ਮੌਕੇ ਇਸਨੂੰ ਮੁਕਤ ਅਵਸਥਾ ਪ੍ਰਾਪਤ ਹੁੰਦੀ ਹੈ। ਇਹ ਬਚਨ ਗੁਰੂ ਬਾਬਾ ਜੀ ਨੇ ਉਚਾਰਨ ਕੀਤਾ, ਵਾਰ ਵਾਰ ਅਲਾਪ ਕੇ ਜਿਸ ਦੀ ਆਵਾਜ਼ ਦੂਰ ਤੱਕ ਗਈ। ਦੁਨੀਆਂ ਵਿੱਚ ਸ਼ੁੱਧ ਵਸਤੂ ਪਰਮੇਸ਼ਰ ਹੀ, ਉਸਦਾ ਨਾਮ ਹੀ ਹੈ, ਬਾਕੀ ਤਾਂ ਸਭ ਕੁਛ ਅਸ਼ੁੱਧ ਸੱਤ ਜੜ ਦੁੱਖ ਰੂਪ ਅਤੇ ਪਰਛਿੰਨ ਹੀ ਹੈ। ਜਿੱਥੇ ਬੈਠ ਕੇ ਵਹਿਰ ਦਾ ਭਜਨ ਹੁੰਦਾ ਹੈ, ਉਹ ਥਾਂ ਨੂੰ ਵੀ ਸ਼ੁੱਧ ਅਤੇ ਪਵਿੱਤਰ ਮੰਨਿਆ ਜਾਂਦਾ ਹੈ। ਸਾਹਿਬ ਗੁਰੂ ਪੰਚਮ ਪਾਤਸ਼ਾਹ ਇਹਨਾਂ ਫਰਮਾਉਂਦੇ ਹਨ, ਅਰਬ ਪਿਆਰੇ ਜਿੰਜ ਤੇ ਤੇਰਾ Thank you. ਕਰੀਏ ਪ੍ਰਭ ਪਿਆਰੇ, ਸਹੀ ਅਸਥਲ ਸਵੈਨ ਚਵਾਰੇ, ਜਿੱਥੇ ਨਾਮ ਨਾ ਜਪੀ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਉ, ਜਿੱਥੇ ਵਾਹਿਗੁਰੂ ਦਾ ਜਸ ਭਜਨ ਹੁੰਦਾ ਹੈ, ਉਹ ਵੈਰਾਨ ਥਾਂ ਵੀ ਸ਼ੋਭ ਨਹੀਂ ਹਨ। ਇੱਕ ਦਫਾ ਸ਼ਿਵਜੀ ਔਰ ਪਾਰਵਤੀ ਕਿਸੀ ਜੰਗਲ ਵਿੱਚ ਵਿਚਰ ਰਹੇ ਹਨ। ਇੱਕ ਟਿੱਬਾ ਹੈ ਜਿਸ 'ਤੇ ਝਾੜੀਆਂ ਹਨ, ਕੋਈ ਸ਼ੁੱਧ ਥਾਂ ਨਹੀਂ, ਉਸਨੂੰ ਵਾਰ ਵਾਰ ਸ਼ਿਵਜੀ ਮੱਥੇ ਟੇਕੀ ਜਾਂਦੇ। ਇਹ ਦੇਖ ਕੇ ਪਾਰਵਤੀ ਕਹਿਣਗੀ, ਮਹਾਰਾਜ ਆਪ ਨੂੰ ਦੁਨੀਆ ਤਿੰਨ ਮੁੱਖ ਦੇਵਾਂ ਵਿੱਚੋਂ ਮੰਨਦੀ ਹੈ, ਆਪ ਸ੍ਰਿਸ਼ਟੀ ਦੇ ਲੈ ਕਰਤਾ ਹੋ, ਇਹ ਕੀ ਕਾਰਨ? ਇਹ ਕੋਈ ਥਾਂ ਇਹੋ ਜਿਹਾ ਤਾਂ ਦੀਂਦਾ ਨਹੀਂ ਜੋ ਨਮਸਕਾਰ ਕਰਨ ਯੋਗ ਹੋਵੇ, ਇਹ ਤਾਂ ਵੈਰਾਨ ਥਾਂ ਹੈ, ਝਾੜੀਆਂ ਹਨ, ਨਾ ਕੋਈ ਸ਼ੁੱਧੀ ਹੈ, ਨਾ ਕਿਸੇ ਹੋਰ ਵਿਵਾਦ ਦਾ ਚਿੰਨ੍ਹ ਹੈ। ਇਹ ਸੁਣ ਕੇ ਸ਼ਿਵਜੀ ਕਹਿੰਦੇ, ਪਾਰਵਤੀ ਤੈਨੂੰ ਨਹੀਂ ਪਤਾ, ਇਹ ਪਵਿੱਤਰ ਸਥਾਨ ਹੈ, ਇਸ ਥਾਂ ਬੈਠ ਕੇ ਰੱਬ ਦੇ ਪਿਆਰੇ ਨੇ ਬੜੀ ਦੇਰ ਤੱਕ ਬੰਦਗੀ ਕੀਤੀ, ਜਿਸ ਕਰਕੇ ਇਹਦਾ ਜ਼ਰਾ ਜ਼ਰਾ ਪਵਿੱਤਰ ਹੋਇਆ ਹੈ। ਜਿੱਥੇ ਇੱਕ ਦਫ਼ਾ ਕੋਈ ਤਤਵੇਤਾ ਬ੍ਰਹਮਿਸ਼ਟ ਪੁਰਬ ਦਾ ਪਿਆਰਾ ਸਮਾਧੀ ਲਾ ਜਾਏ, ਉਸ ਧਰਤੀ ਵਿੱਚ ਬੜੀ ਦੇਰ ਤੱਕ ਸ਼ੁੱਧੀ ਔਰ ਸ਼ਾਂਤੀ ਦੇ ਜਰਮ ਨਿਵਾਸ ਕਰਿਆ ਕਰਦੇ ਹਨ। ਇਹ ਸਾਇੰਸਦਾਨਾਂ ਨੇ ਅੱਛੀ ਤਰ੍ਹਾਂ ਸਿੱਧ ਕੀਤਾ ਹੈ, ਜਿੱਥੇ ਹੋਰ ਗੱਲਾਂ ਦੀ ਰਿਸਰਚ ਕਰਦੇ ਹਨ, ਇਹਦੀ ਵੀ ਰਿਸਰਚ ਕੀਤੀ ਹੋਈ ਹੈ। ਸਵਯੋਂ ਇਹ ਪਵਿੱਤਰ ਸਥਾਨ ਹੈ, ਇਸ ਕਰਕੇ ਇਸ ਨੂੰ ਨਮਸਕਾਰ ਕਰਦੇ ਹਾਂ। ਸ਼ੁੱਧ ਜਾਣ ਕੇ ਤੈਨੂੰ ਝਾੜੀਆਂ ਪ੍ਰਤੀਤ ਹੁੰਦੀਆਂ ਹਨ, ਪਰ ਇਹ ਤਾਂ ਸ਼ੁੱਧ ਸਥਾਨ ਹੈ। ਸੋ ਇਉਂ ਪਾਰਵਤੀ ਚੁੱਪ ਹੋ ਗਈ। ਤਦੇ ਗੁਰੂ ਜੀ ਕਹਿੰਦੇ ਹਨ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸਹੀ ਅਸਥਲ ਸਵੈਨ ਸਵਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਓ, ਜਿੱਥੇ ਪ੍ਰਭੂ ਵਾਹਿਗੁਰੂ ਦਾ ਨਾਮ ਨਹੀਂ ਜਪੀਂਦਾ, ਉਹ ਘੁੱਗ ਵਸੋਂ ਵੀ ਉਜਾੜ ਰੂਪ ਹੈ। ਇੱਕ ਦਫ਼ਾ ਕਾਸ਼ੀ ਵਿੱਚ ਬੜਾ ਭਾਰਾ ਮੇਲਾ, ਥਾਂ ਥਾਂ ਜਲਸੇ ਮੁਜਰੇ, ਨਾਟਕ ਚੇਟ ਢੋਲ ਢਮੱਕੇ, ਰਾਗ ਰੰਗ ਹੋ ਰਿਹਾ। ਕੁਛ ਪ੍ਰੇਮੀਆਂ ਨੇ ਆ ਕੇ ਭਗਤ ਕਬੀਰ ਜੀ ਨੂੰ ਕਿਹਾ, ਭਗਤ ਜੀ ਆਪ ਵੀ ਚੱਲ ਕੇ ਮੇਲਾ ਵੇਖੋ, ਸ਼ਹਿਰ ਵਿੱਚ ਕਿਤਨਾ ਇਕੱਠ ਹੈ, ਕਿਤਨਾ ਮੇਲਾ ਹੈ, ਥਾਂ ਥਾਂ ਜਲਸੇ ਮੁਜਰੇ, ਨਾਟਕ ਚੇਟ ਢੋਲ ਢਮੱਕੇ, ਗਾਣੇ ਵਜਾਣੇ ਹੋ ਰਿਹਾ। ਇਹ ਸੁਣ ਕੇ ਕਬੀਰ ਜੀ ਕਹਿਣ ਲੱਗੇ, ਇਹ ਸੰਤਾਂ ਦਾ ਭਗਤਾਂ ਦਾ ਵਿਸ਼ਾ ਨਹੀਂ ਹੁੰਦਾ, ਮੇਲੇ ਠੇਲੇ ਜੋਸੇ ਮੁਜਰੇ ਨਾਟਕ ਚੇਟ, ਕਿਉਂ? ਇਹਨਾਂ ਥਾਵਾਂ ਦੇ ਵਿੱਚ ਜਿੱਥੇ ਮਨ ਨੂੰ ਚੰਚਲ ਕਰਨ ਵਾਲੀਆਂ ਗੱਲਾਂ ਹੋਣ, ਸੰਤ ਜਨਾਂ ਨੂੰ ਪਤਾ ਹੈ ਵੀ ਜਿੱਥੇ ਮਨ ਖਿੰਡਦਾ ਹੈ ਔਰ ਮੇਲਾ ਹੁੰਦਾ, ਉੱਥੇ ਮਨ ਦੁਖੀ ਔਰ ਅਸ਼ਾਂਤ ਵੀ ਹੋਇਆ ਕਰਦਾ ਹੈ। ਸੁੱਖ ਅਤੇ ਸ਼ਾਂਤੀ ਨੂੰ ਸਾਰੀ ਦੁਨੀਆ ਲੋਚਦੀ ਹੈ, ਆਮ ਲੋਕਾਂ ਨੂੰ ਪਤਾ ਨਹੀਂ, ਇਸ ਕਰਕੇ ਉੱਥੋਂ ਇਉਂ ਸੁੱਖ ਢੂੰਡਣ ਜਾਂਦੇ ਹਨ ਜਿਵੇਂ ਰੇਤੇ ਵਿੱਚੋਂ ਪਾਣੀ ਸਮਝ ਕੇ ਪਿਆਸ ਬੁਝਾਉਣ ਵਾਸਤੇ ਮਿਰਗ ਜਾਇਆ ਕਰਦੇ ਹਨ। ਸੋ ਇਉਂ ਸੰਤਾਂ ਭਗਤਾਂ ਦਾ ਵਿਸ਼ਾ ਤਾਂ ਸਤਸੰਗ ਹੋਇਆ ਕਰਦਾ ਹੈ, ਜਿੱਥੇ ਹਰੀ ਜਸ, ਹਰੀ ਕੀਰਤਨ, ਸਤ ਮਿੱਥਿਆ ਦੇ ਵਿਵੇਚਨ ਆਦੀਆਂ ਵਿਚਾਰਾਂ ਹੋਣ। ਉੱਥੇ ਮਨ ਸ਼ੁੱਧ ਅਤੇ ਇਕਾਗਰ ਹੁੰਦਾ ਹੈ। ਸ਼ੁੱਧ ਇਕਾਗਰ ਮਨ ਸੁਖੀ ਔਰ ਸ਼ਾਂਤ ਹੋਇਆ ਕਰਦਾ। ਉਹ ਬਹੁਤ ਮਜ਼ਬੂਰ ਕਰੇਂਗੇ। ਕਬੀਰ ਜੀ ਕਹਿਣਾ ਚੰਗਾ, ਅਗਰ ਤੁਹਾਡਾ ਬਹੁਤ ਇਹ ਖਿਆਲ ਹੈ, ਬਹੁਤ ਤੁਸੀਂ ਮਜ਼ਬੂਰ ਕਰਦੇ ਹੋ, ਇੱਕ ਗੱਲ ਨੂੰ ਮੁੱਖ ਰੱਖ ਕੇ ਚੱਲੇ ਆਉਂਦੇ ਹਾਂ। ਉੱਠ ਫਰੀਦਾ ਸੁੱਤਿਆ, ਦੁਨੀਆਂ ਦੇਖਣ ਜਾ, ਕੋਈ ਮਿਲ ਜੇ ਬਖਸ਼ਿਆ ਰੱਬ ਦਾ ਤੂੰ ਵੀ ਬਖਸ਼ਿਆ ਜਾ। ਕੋਈ ਰੱਬ ਦਾ ਬਖਸ਼ਿਆ ਨੇ ਪ੍ਰਭੂ ਪਿਆਰਾ ਆਤਮ ਬੇਤਾ। ਬ੍ਰਹਮ ਗਿਆਨੀ ਜੀ ਦੀ ਕਾਰਣਾ ਥਾਂ ਪਈ ਹੋ ਹੈ, ਮਿਲ ਜਾਵੇ ਤਾਂ ਅੱਛਾ ਹੈ, ਵਰਨਾ ਹੋ ਘੱਟ-ਵੱਟ ਤੇਰੀ। ਇਸ ਗੱਲ ਨੂੰ ਮੱਦੇਨਜ਼ਰ ਰੱਖ ਕੇ ਭਗਤ ਜੀ ਉਹਨਾਂ ਨਾਲ ਚੱਲ ਪੈਂਦੇ ਹਨ। ਥਾਂ ਥਾਂ ਫਿਰੇ, ਸਾਰੇ ਸ਼ਹਿਰ ਦੇ ਵਿੱਚ ਜਲਸੇ ਮੁਜਰੇ, ਨਾਟਕ ਚੇਟ ਗਿਟਾਰ ਢੋਲ ਢਮੱਕੇ ਹੋ ਰਹੇ ਹਨ। ਵਾਪਸੀ ਵਿੱਚ ਉਹਨਾਂ ਲੋਕਾਂ ਕਿਹਾ, ਭਗਤ ਜੀ ਦੇਖਿਆ ਕਿਤਨਾ ਇਕੱਠ ਸੀ, ਕਿਤਨੇ ਰਾਗ ਰੰਗ ਹੋ ਰਹੇ ਸਨ। ਕਬੀਰ ਜੀ ਕਹਿਣਗੇ, ਬਾਈ ਤੁਹਾਡੇ ਭਾਅ ਦੇ ਹੋਣੇ ਹਨ, ਮੇਰੇ ਭਾਅ ਦਾ ਤਾਂ ਉਜਾੜ ਸੀ, ਕਿਉਂ ਮੈਨੂੰ ਕੋਈ ਰੱਬ ਦਾ ਪਿਆਰਾ ਨਹੀਂ ਮਿਲਿਆ। ਇਸ ਕਰਕੇ ਕਬੀਰ ਜੀ ਨੇ ਉਸੀ ਵਕਤ ਇਹ ਸਲੋਕ ਉਚਾਰਨ ਕੀਤਾ ਸੀ ਨਾ, ਵਿਸ਼ਦਾ ਉਜਾੜ ਹੈ ਰਾਮ ਦੇ ਪਿਆਰੇ ਪ੍ਰਭੂ ਦੀ ਯਾਦ ਨਹੀਂ। ਗੁਰੂ ਜੀ ਕਹਿੰਦੇ ਨੇ ਉਜਾੜ ਰੂਪ ਹੈ। ਇਸੀ ਤਰ੍ਹਾਂ ਉਹ ਜ਼ਬਾਨ ਵੀ ਪਵਿੱਤਰ ਹੈ ਜਿਸ ਦੇ ਨਾਲ ਵਾਹਿਗੁਰੂ ਦਾ ਭਜਨ ਹੁੰਦਾ ਹੈ। ਇਉਂ ਕਹਿੰਦੇ ਹਨ, ਜਿਹੜਾ ਸਤਨਾਮ ਸਤਨਾਮ ਜਪਦਾ ਧੰਨ ਹੈ ਮੁਕੜਾ, ਧੰਨ ਹੈ ਮੁਕੜਾ। ਦਸ ਕੁਲਾਂ ਜਿਸ ਗ੍ਰਹਿ ਵਿੱਚ ਪਿਤਾ ਦੀ ਭੈਣ ਹੋਵੇ, ਸਾਧ ਕੁਲ ਮਾਤ ਭੈਣ, ਸਤਕੁਲਾ ਮਾਤਾ ਦੀ ਭੈਣ ਮਾਸੀ, ਇਹ ਵੀ ਤਰ ਜਾਂਦੀਆਂ ਹਨ। ਇਹ ਗੱਲਾਂ ਸੁਰਤ ਸਿਮਰਤ ਕਰ ਲੇਖੇ, ਸੁਰਤੀਆਂ ਸਿਮਰਤੀਆਂ ਦੁਆਰਾ ਇਹ ਕਥਨ ਕੀਤਾ ਹੈ। ਵੈਸੇ ਹੀ ਨਹੀਂ, ਅਖੀਰ ਕਹਿਣ ਲੱਗੇ ਤਤਵੇਤਾ ਤਰੀ ਕਾਲ ਮੈਂ ਕਰ ਵਿਚਾਰ ਐਸੇ ਕਿਹਾ। ਤਤਵੇਤੇ ਉਹਨਾਂ ਮਹਾਂਪੁਰਖਾਂ ਨੇ ਜਿਹਨਾਂ ਤਿੰਨਾਂ ਕਾਲਾਂ ਦੀ ਖਬਰ ਹੈ, ਜੋ ਤ੍ਰਿਕਾਲ ਦਰਸ਼ੀ ਹਨ। ਤਤਵੇਤਾ ਤਰੀ ਕਾਲ ਮੈਂ ਕਰ ਵਿਚਾਰ ਐਸੇ ਕਿਹੋ, ਉਹਨਾਂ ਨੇ ਆਪਣੇ ਅਨੁਭਵ ਤੇ ਵਿਚਾਰ ਕਰਕੇ ਇਉਂ ਕਿਹਾ ਹੈ। ਭਗਤ ਹੋ ਜਿਸ ਵੰਸ਼ ਮੈਂ ਇੱਕ ਸ਼ਤ ਇੱਕ ਕੁਲ ਉਧਰੇ ਹੋ, ਜਿਸ ਵੰਸ਼ ਵਿੱਚ ਇੱਕ ਭਗਤ ਹੋ ਜਾਵੇ ਉਹਨਾਂ ਦੀਆਂ ਇਉਂ 101 ਕੁਲਾਂ ਤਰ ਜਾਂਦੀਆਂ ਜਿਹੜੀਆਂ ਪਿੱਛੇ ਦੱਸੀਆਂ, ਇਹਨਾਂ ਨੂੰ ਜਮ੍ਹਾਂ ਕੀਤਾ ਜਾਏ ਤਾਂ 101 ਬਣ ਜਾਂਦੀ। ਉਹ ਮੁੱਖ ਧੰਤਾ ਯੋਗ ਨਾ ਆਇਆ ਤੇ ਹੋਰ ਕੀ ਹੋਇਆ। ਜਿਹੜਾ ਸਤਨਾਮ ਸਤਨਾਮ ਜਪਦਾ ਅੰਨ ਹੈ ਨਿਕੜਾ, ਅੰਨ ਹੈ ਨਿਕੜਾ, ਸਤਨਾਮ ਸਤਨਾਮ ਜਪਦਾ ਅੰਨ ਹੈ ਨਿਕੜਾ, ਅੰਨ ਹੈ ਨਿਕੜਾ, ਕਿਹੜਾ ਉਸਦੀ ਕਲਿਆਣ ਹੋ ਜਾਣੀ ਹੈ, ਤਾਂ ਲਿਬਾਸ ਮਾਤਰ ਹੈ। ਜਿਹੜੀਆਂ ਚਪੜਾਸਾਂ ਉਤਰਨੀਆਂ ਹਨ ਸਿਰਫ ਲਿਬਾਸ, ਅਸਲ ਕਰਨੀ ਨੇ ਕਰਨਾ, ਜੋ ਕੁਛ ਕਰਨਾ ਭਜਨ ਕਰਿਆ ਕਰ। ਪਰ ਜਿਹੜੇ ਇਹੋ ਜਿਹੇ ਲੋਕ ਹੁੰਦੇ ਹਨ ਜਿਹਨੇ ਮਨ ਬਹੁਤੇ ਮੈਲੇ ਹੋ ਚੁੱਕੇ ਹੁੰਦੇ ਹਨ, ਜਿਹਨਾਂ ਦੇ ਮਨ ਦੇ ਵਿੱਚ ਨਾਸਤਿਕਤਾ ਦੇ ਜ਼ਰੇ ਇਉਂ ਚਿਪਕੇ ਹੁੰਦੇ ਹਨ, ਉਹ ਲਹਿੰਦੇ ਹੀ ਨਹੀਂ, ਉਹ ਬੜੀਆਂ ਕੁਤਰਕਾਂ ਜਾਣਦੇ ਹਨ, ਕ੍ਰਿਟੀਸਾਈਜ਼ ਬਹੁਤ ਕਰਨ ਜਾਣਦੇ ਹੁੰਦੇ ਹਨ। ਸੋ ਕਹਿਣਾ ਭਗਤ ਜੀ, ਜਿਸਦਾ ਭਜਨ ਕਰਨ ਨੂੰ ਕਹਿੰਦੇ ਉਹ ਦਿਖਾਓ, ਤਾਂ ਜਿਹੜੀ ਚੀਜ਼ ਹੁੰਦੀ ਹੈ ਉਹ ਦੀਦੀ ਹੁੰਦੀ ਹੈ। ਵੀਰ ਜੀ ਕਹਿਣਗੇ ਜ਼ਰੂਰੀ ਨਹੀਂ, ਜਿਹੜੀ ਚੀਜ਼ ਇਹਨਾਂ ਉੱਪਰਲੀਆਂ ਸਥੂਲ ਅੱਖਰ ਨਾਲ ਦਿੰਦੇ ਉਹੀ ਹੁੰਦੀ ਹੈ। ਕਈ ਚੀਜ਼ਾਂ ਇਹੀਆਂ ਜੀ ਹੁੰਦੀਆਂ ਜਿਹੜੀਆਂ ਅੰਦਰੂਨੀ ਸੂਖਮ ਅੱਖਾਂ ਨਾਲ ਦਿਸਣ ਵਾਲੀਆਂ ਹੁੰਦੀਆਂ। ਜਿਹੜੀ ਸੂਖਮ ਵਸਤੂ ਹੈ ਉਹ ਸੂਖਮ ਅੱਖਾਂ ਨਾਲ ਹੀ ਦੀਦੀ ਹੁੰਦੀ ਹੈ। ਉਹਨਾਂ ਛੋਟੇ ਛੋਟੇ ਜਰਮ ਹਵਾ ਵਿੱਚ ਬਹੁਤ ਹੋਣਗੇ, ਕਿਉਂ ਨਹੀਂ ਨਜ਼ਰ ਆਉਂਦੇ ਹਨ? ਇਹਨਾਂ ਅੱਖਾਂ ਦੀ ਤਾਕਤ ਤੋਂ ਪਰੇ ਹਨ, ਜਦੋਂ ਬੜੀ ਖੁਰਦਬੀਨਾ ਲਗਾਵਾਂਗੇ ਉਹ ਦਿਸ ਪੈਂਦੇ ਹਨ। ਇਸੀ ਤਰ੍ਹਾਂ ਹੀ ਪਰਮਾਤਮਾ ਤਾਂ ਅਤੀ ਸੂਖਮ ਅਤੇ ਸੂਖਮ ਹੈ, ਇਸੀ ਕਰਕੇ ਸਾਰੇ ਪਰਿਪੂਰਨ ਹੈ। ਜਿੰਨੀ ਵਸਤੂ ਜ਼ਿਆਦਾ ਸੂਖਮ ਉੰਨੀ ਬਹੁਤੀ ਪਰਿਪੂਰਨ ਹੋਇਆ ਕਰਦੀ ਹੈ, ਇਹ ਫਾਇਦਾ ਹੈ। ਸੋ ਪਰਮੇਸ਼ੁਰ ਅਤੇ ਸੂਖਮ ਵਸਤੂ ਤਾਂ ਕੋਈ ਦੁਨੀਆਂ 'ਤੇ ਹੈ ਹੀ ਨਹੀਂ, ਤਿੰਨਾਂ ਲੋਕਾਂ 14 ਭਵਨਾਂ ਵਿੱਚ। ਉਹ ਤਾਂ ਆਕਾਸ਼ ਦੇ ਮੁਕਾਬਲੇ ਵਿੱਚ ਵੀ ਬਹੁਤਾ ਸੂਖਮ ਹੈ। ਸੋ ਇਸ ਕਰਕੇ ਸਾਰੇ ਪਰਿਪੂਰਨ ਉਸਦਾ ਭਜਨ ਕਰਨਾ ਚਾਹੀਦਾ। ਪਰ ਇਹੋ ਜਿਹੇ ਲੋਕ ਕਾਹਨੂੰ ਮੰਨਦੇ ਨੇ? ਕਈ ਦਫ਼ਾ ਭਗਤ ਕਬੀਰ ਨੇ ਉਸਨੂੰ ਸਮਝਾਇਆ ਪਰ ਉਸਨੇ ਨਾ ਹੀ ਮੰਨਿਆ। ਹਾਲਾਂਕਿ ਕਿਹਾ, ਜੇ ਤੂੰ ਭਜਨ ਕਰੇਗਾ ਤੇਰਾ ਆਪਣਾ ਵੀ ਭਲਾ ਹੋ ਜਾਏਗਾ, ਜੋ ਉਹ ਤੇਰੀ ਸੇਵਾ ਕਰਦੇ ਨੇ, ਜਿਹਨਾਂ ਦਾ ਖਾਂਦਾ ਪੀਣਾ ਹੈ, ਇਹਨਾਂ ਦਾ ਵੀ ਭਲਾ ਫਿਰ ਹੋ ਜਾਏਗਾ। ਜੇ ਤੂੰ ਭਜਨ ਨਾ ਕਰੇਗਾ ਤੈਨੂੰ ਵੀ ਦੁੱਖ ਅਤੇ ਇਹਨਾਂ ਨੂੰ ਵੀ ਦੁੱਖ ਹੈ। ਇਹ ਵੀ ਕਈ ਦਫ਼ਾ ਕਹਿਣਾ ਪਰ ਉਸ ਸ਼ਖਸ ਨੇ ਮੰਨਿਆ ਹੀ ਨਾ। ਅਖੀਰ ਸਮਾਂ ਤੁਰਿਆ ਜਾਂਦਾ ਹੈ, ਇਹ ਈਸ਼ਵਰੀ ਨਿਯਮ ਹੈ, ਹਰ ਵਸਤੂ ਚੱਲ ਰਹੀ ਹੈ, ਹੌਲੀ 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 ਹੌਲੀ, ਪਤਾ ਨਹੀਂ ਲੱਗਦਾ ਹੈ। ਉਮਰ ਵੀ ਤੁਰੀ ਜਾ ਰਹੀ ਹੈ ਛਿਨ ਛਿਨ ਕਰਕੇ, ਪਰ ਇਹਦਾ ਪਤਾ ਨਹੀਂ ਲੱਗ ਰਿਹਾ। ਸੋ ਇਸ ਕਰਕੇ ਦੇਖੋ ਨਾ, ਕੋਈ ਦਿਨ ਹੁੰਦਾ, ਜਨਮ ਹੁੰਦਾ, ਬਚਪਨ ਜਵਾਨੀ ਆਦਿ ਲੰਘ ਕੇ ਬੁਢਾਪਾ ਆ ਕੇ ਅਖੀਰ ਖਤਮ ਹੋ ਜਾਂਦਾ। ਇਹ ਉਮਰ ਇਹੋ ਜਿਹੀ ਵਸਤੂ ਹੈ, ਇਹਦੀ ਚੱਲਦੀ ਦਾ ਪਤਾ ਕੋਈ ਨਹੀਂ ਲੱਗਦਾ ਹੈ। ਸ਼ਵਾਸ ਤੇ ਇਹ ਛਲ ਰੂਪ ਹੈ, ਇਸਨੂੰ ਤਦੇ ਹੀ ਛਲ ਦੱਸਿਆ ਹੈ ਨਾ। ਛਲ ਹੈ ਛਲ ਹੈ ਛਲ ਹੈ ਮਾਇਆ ਛਲ ਹੈ, ਚਲ ਹੈ ਚਲ ਹੈ ਚਲ ਹੈ ਮਾਇਆ ਚਲ ਹੈ। ਅਗਨ ਮੇਘ ਕੀ ਛਾਇਆ ਹਰ ਕੇ ਭਜਨ ਦੀ ਅੱਗ ਛਿਨ ਮਾਤਰ ਵਾਸਤੇ ਹੁੰਦੀ ਹੈ। ਮੇਘ ਕੀ ਛਾਇਆ, ਬੱਦਲਾਂ ਦੀ ਛਾਇਆ, ਹਵਾ ਆਈ ਖਤਮ। ਹੜ੍ਹ ਦਾ ਜਲ ਛਿਨ ਮਾਤਰ ਵਿੱਚ ਲੰਘ ਜਾਂਦਾ ਹੈ। ਇਸੀ ਤਰ੍ਹਾਂ ਸੰਸਾਰ ਦੇ ਤਮਾਮ ਪਦਾਰਥਾਂ ਦੀ ਬਾਬਤ ਦੱਸਿਆ, ਛਲ ਰੂਪ ਹਨ, ਮਾਇਆ ਰੂਪ ਹਨ। ਮਾਇਆ ਕਹਿੰਦੇ ਹੀ ਛਲ ਨੂੰ ਹੈ। ਹੋਵੇ ਕੁਛ ਦਿਖਾਈ ਕੁਛ ਦੇਵੇ, ਉਸਨੂੰ ਹੀ ਛਲ ਕਿਹਾ ਜਾਂਦਾ ਹੈ। ਇਸ ਕਰਕੇ ਜਿਵੇਂ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਸੁਣੋ, ਛਲ ਹੁੰਦਾ ਕੁਛ ਦਿਖਾਈ ਕੁਛ ਦਿੰਦਾ ਹੈ। ਇੱਕ ਬ੍ਰਾਹਮਣ ਔਰ ਇੱਕ ਠਾਕਰ ਰਾਜਪੂਤ, ਜਿਸਦੇ ਪਾਸ ਬਹੁਤ ਸਾਰੇ ਸ਼ਸਤਰ ਵੀ ਸਨ, ਤੀਰ ਅੰਦਾਜ਼ੀ ਵਿੱਚ ਨਿਪੁੰਨ ਵੀ ਸੀ, ਉਹ ਦੋਵੇਂ ਰਾਤ ਸ਼ਾਮ ਦੇ ਵਕਤ ਚੱਲ ਪਏ। ਪਿੰਡ ਦੇ ਨਜ਼ਦੀਕ ਆਏ, ਉਹਨਾਂ ਨੂੰ ਕੁਛ ਅੰਧੇਰਾ ਹੋ ਗਿਆ। ਉਹਨਾਂ ਸੁਣ ਰੱਖਿਆ ਸੀ ਵੀ ਇੱਥੇ ਇੱਕ ਭੂਤ ਰਹਿੰਦਾ। ਇਹ ਗੱਲ ਖਿਆਲ ਆਉਣ ਦੀ ਦੇਰ ਸੀ, ਅੰਧੇਰਾ ਹੋ ਗਿਆ ਸੀ, ਕਿਉਂਕਿ ਸਾਹਮਣੇ ਪਿੱਪਲ ਖੜਾ ਸੀ। ਕੁਛ ਅੰਧੇਰੇ ਦੇ ਕਾਰਨ ਜੇ ਬਿਲਕੁਲ ਹੀ ਨਾ ਦਿਸੇ ਫਿਰ ਵੀ ਨਹੀਂ ਸੀ ਦਿਸਣਾ, ਲੇਕਿਨ ਜੇ ਬਿਲਕੁਲ ਹੀ ਚਾਨਣਾ ਹੋਵੇ ਫਿਰ ਵੀ ਪ੍ਰਤੱਖ ਹੋ ਜਾਂਦੀ ਹੈ ਚੀਜ਼। ਇਉਂ ਕੁਛ ਅੰਧੇਰੇ ਦੇ ਕਾਰਨ ਝੱਟ ਹੀ ਉਹ ਬ੍ਰਾਹਮਣ ਕਹਿਣ ਲੱਗਾ, ਦੇਖੋ ਔਰ ਸਾਹਮਣੇ ਜਿਹੜੇ ਕਹਿੰਦੇ ਨਾ ਉਹ ਸਾਹਮਣੇ ਭੂਤ ਖੜਾ ਹੈ, ਕਿਵੇਂ ਆਪਣੇ ਬਾਜ਼ੂ ਫੈਲਾਈ ਖੜਾ ਹੈ। ਦੂਜਾ ਸਾਥੀ ਕਹਿਣ ਲੱਗਾ, ਹਾਂ ਬਈ ਮਿੱਤਰ, ਦੀਦਾ ਤਾਂ ਐਵੇਂ ਹੈ, ਕੁਛ ਉਪਾਅ ਕਰੋ, ਜੇ ਗਾਹਾਂ ਜਾਵਾਂਗੇ ਤਾਂ ਸਾਨੂੰ ਖਾ ਜਾਏਗਾ, ਤਕਲੀਫ ਦੇਵੇਗਾ। ਭਰਮ ਪੈਣ ਦੀ ਦੇਰ ਸੀ, ਭਰਮ ਹਾਲਾਂਕਿ ਮਨ ਵਿੱਚ ਪਿਆ ਸੀ, ਨਾ ਉੱਤੇ ਭੂਤ ਸੀ ਨਾ ਕੁਛ ਸੀ। ਸੁਣੀ ਗੱਲ ਦੁੱਖ ਦਾ ਕਾਰਨ ਬਣ ਗਈ, ਛਲ ਰੂਪ ਬਣ ਗਈ। ਸੰਯੋਗ ਕਰਕੇ ਉਹ ਕਹਿਣ ਲੱਗਿਆ ਬ੍ਰਾਹਮਣ ਨੂੰ, ਉਹ ਜੋ ਦੂਸਰਾ ਸੱਜਣ ਸੀ ਠਾਕਰ, ਉਪਾਅ ਕਰੋ ਆਪਾਂ ਕੁਛ। ਸੋ ਬ੍ਰਾਹਮਣ ਕਹਿਣ ਲੱਗਾ, ਮੈਂ ਤਾਂ ਪਾਠ ਪੂਜਾ ਜਾਣਦਾ, ਦੂਜਿਆਂ ਦਾ ਕੁਛ ਨਹੀਂ ਜਾਣਦਾ, ਬੈਠ ਕੇ ਪਰਮਾਤਮਾ ਦਾ ਭਜਨ ਕਰਦਾ ਅਤੇ ਪ੍ਰਾਰਥਨਾ ਕਰਾਂਗਾ, ਸਾਡੀ ਰੱਖਿਆ ਕਰੇ ਪਰਮਾਤਮਾ। ਤੂੰ ਬਹਾਦਰ ਹੈ, ਤੇਰੇ ਪਾਸ ਤੀਰ ਵੀ ਹਨ, ਤਨਿਸ਼ ਵੀ ਹੈ, ਤੂੰ ਆਪਣੀ ਸੂਰਬੀਰਤਾ ਦਾ ਇੱਥੇ ਹੁਣ ਕਮਲ ਹੈ, ਇੱਥੇ ਤੀਰ ਚਲਾ ਤਾਂ ਕਿ ਤੀਰਾਂ ਨਾਲ ਇਸ ਨੂੰ ਖਤਮ ਕਰੇ। ਉਹ ਤਾਂ ਆਸਣ ਵਿਛਾ ਕੇ ਬਹਿ ਗਿਆ ਬ੍ਰਾਹਮਣ, ਤਾਂ ਆਪਣਾ ਸਤੋਤਰ ਪੜ੍ਹਨ ਲੱਗ ਗਿਆ, ਪਾਠ ਪੂਜਾ ਕਰਨ ਲੱਗ ਪਿਆ। ਲੇਕਿਨ ਜੋ ਠਾਕੁਰ ਸੀ ਉਸਨੇ ਤੀਰ ਚਲਾਉਣੇ ਸ਼ੁਰੂ ਕੀਤੇ ਸਿਨ ਕੇ, ਪਰ ਹਜ਼ੂਰ ਉੱਥੇ ਦਾ ਉੱਥੇ ਖੜਾ ਹੈ, ਉਹ ਤਾਂ ਪਿੱਪਲ ਸੀ। ਸੰਯੋਗ ਕਰਕੇ ਇਸੀ ਤਰ੍ਹਾਂ ਉਹਦੇ ਸਾਰੇ ਤੀਰ ਮੁੱਕ ਗਏ। ਕਹਿਣ ਲੱਗਾ, ਹੁਣ ਤਾਂ ਸਾਰੇ ਖਤਮ ਹਨ, ਕੀ ਕਰਾਂਗੇ, ਜੇ ਚੰਬੜ ਗਿਆ ਕੁਛ ਵੀ ਨਹੀਂ ਕਰ ਸਕਾਂਗੇ, ਜੇ ਕੋਈ ਬਾਕੀ ਹੁੰਦਾ ਫਿਰ ਵੀ ਬਚ ਲੈਂਦੇ। ਉਹ ਕਹਿੰਦਾ, ਮੈਂ ਵੀ ਬੜੀ ਦੇਰ ਦਾ ਭਜਨ ਪਾਠ ਕਰਨਾ, ਪ੍ਰਾਰਥਨਾ ਵੀ ਕਰ ਰਹੀ ਹਾਂ ਪ੍ਰਭੂ ਅੱਗੇ, ਕੁਛ ਨਾ ਬਣਿਆ, ਫਿਰ ਵੀ ਉੱਥੇ ਦਾ ਉੱਥੇ ਹੀ ਖੜਾ, ਹਿੱਲਿਆ ਨਹੀਂ ਥਾਂ 'ਤੇ, ਉਡੀਕਦਾ ਵੀ ਇਹ ਆਉਣ 'ਤੇ ਮੂੰਹ 'ਚ ਪਾਉਣਾ। ਸੋ ਇਸੀ ਤਰ੍ਹਾਂ ਬੜੇ ਡਰੇ ਹੋਏ, ਗਾਹਾਂ ਨਹੀਂ ਕਦਮ ਉਠਾਉਂਦੇ। ਇਤਨੇ ਨੂੰ ਚੰਦਰਮਾ ਚੜ੍ਹ ਪਿਆ। ਜਦੋਂ ਚੰਦਰਮਾ ਚੜ੍ਹਿਆ ਉਹਦੀ ਕੁਛ ਰੋਸ਼ਨੀ ਹੋਈ, ਉਹਦੀ ਰੋਸ਼ਨੀ ਦੇ ਵਿੱਚ ਉਹਨਾਂ ਨੂੰ ਪ੍ਰਤੀਤ ਹੋਇਆ ਵੀ ਇਹ ਤਾਂ ਪਿੱਪਲ ਹੈ। ਬੜੇ ਹੱਸੇ, ਆਪਸ ਵਿੱਚ ਹੀ ਇੱਕ ਦੂਜੇ ਨੂੰ ਕਹਿੰਦੇ, ਬ੍ਰਾਹਮਣ ਨੂੰ ਕਹਿਣ ਲੱਗਾ, ਤੇਰੇ ਭਜਨ ਪਾਠ ਨੇ ਕੁਛ ਨਹੀਂ ਕਰਿਆ। ਉਹ ਕਹਿੰਦੇ, ਤੇਰੇ ਤੀਰਾਂ ਨੇ ਵੀ ਕੁਛ ਨਹੀਂ ਸਮਾਰਿਆ ਹੈ, ਸਮਾਰਿਆ ਤਾਂ ਚਾਨਣੇ ਨੇ ਸਮਾਰਿਆ। ਜਦੋਂ ਚੰਦਰਮਾ ਚੜ੍ਹਿਆ ਨਜ਼ਰ ਆਇਆ ਸਭ ਕੁਛ ਹੀ ਦੂਰ ਹੋ ਗਿਆ, ਦਰਅਸਲ ਹੈ ਹੀ ਕੁਛ ਨਹੀਂ ਸੀ। ਕਿਸੇ ਤਰ੍ਹਾਂ ਧਰਮ ਜਿਹੜਾ ਹੈ, ਜਿਹੜੀ ਚੀਜ਼ ਦੇਖਣ ਨੂੰ ਪ੍ਰਤੀਤ ਹੋਵੇ, ਹੋਵੇ ਕੁਛ ਨਾ, ਉਸਦਾ ਨਾਮ ਹੀ ਭਰਮ ਹੈ, ਉਹ ਦੁੱਖ ਦਾ ਕਾਰਨ ਬਣ ਜਾਂਦੀ ਹੈ। ਇਸੇ ਤਰ੍ਹਾਂ ਦਰਅਸਲ ਸੰਸਾਰ ਨੂੰ ਤੱਤਵ ਇੱਥੇ ਨੇ ਮੰਨਿਆ ਹੋਇਆ ਹੈ। ਉਮਰ ਵੀ ਛਲ ਰੂਪ ਹੈ, ਪਤਾ ਨਹੀਂ ਲੱਗਦਾ ਹੌਲੀ 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 ਕਿੱਥੇ ਦੇ ਕਿੱਥੇ ਚਲੀ ਜਾਂਦੀ ਹੈ। ਛਿਨ ਛਿਨ ਔਦ ਵਿਹਾਤ ਹੈ, ਫੂਟੇ ਕੱਟ ਜੂ ਪਾਣੀ। ਸੋ ਜਿਸ ਵਕਤ ਉਸ ਨਾਸਤਕ ਦੀ ਆਯੂ ਪੂਰੀ ਹੋਈ, ਮ੍ਰਿਤੂ ਹੋ ਜਾਂਦਾ, ਸਥੂਲ ਸਰੀਰ ਇੱਥੇ ਰਹਿ ਜਾਂਦਾ। ਇਹਦੇ ਅੰਦਰ ਇੱਕ ਸੂਖਮ ਸਰੀਰ ਹੈ, 17 ਤੱਤਾਂ ਦਾ, 5 ਪ੍ਰਾਣ, 5 ਕਰਮਿੰਦਰੇ, 5 ਗਿਆਨਿੰਦਰੇ, ਮਨ ਔਰ ਬੁੱਧ ਦੇ 17 ਤੱਤ ਹਨ, ਜੋ ਅੱਗੇ ਜਾਂਦੇ ਹਨ ਕਰਮਾਂ ਅਨੁਸਾਰ। ਅਲਹਿਦਾ ਅਲਹਿਦਾ ਗਤੀ, ਪਾਪੀਆਂ ਦੀ ਅਲਹਿਦਾ, ਪੁੰਨੀਆਂ ਦੀ ਅਲਹਿਦਾ, ਯੋਗਾ ਵਾਸੀਆਂ ਦੀ ਅਲਹਿਦਾ, ਭਗਤਾਂ ਦੀ ਅਲਹਿਦਾ। ਬ੍ਰਹਮ ਗਿਆਨ ਤੋਂ ਇਹ ਫਿਰ ਸਰੀਰ ਧਾਰਨੀ ਪੈਂਦਾ, ਵਿੱਚ ਲਹਿ ਹੋ ਜਾਂਦਾ ਹੈ। ਇਉਂ ਕਰਕੇ ਉਰਾਂ ਉਰਾਂ ਕਰਮਾਂ ਦਾ ਫਲ ਧਾਰਨਾ ਪੈਂਦਾ ਹੈ। ਇਉਂ ਜਿਸ ਵਕਤ ਉਸ ਨਾਸ਼ਟ ਦਾ ਸਰੀਰ ਅੰਤ ਹੋਇਆ, ਅਸਥੂਲ ਸਰੀਰ ਇੱਥੇ ਰਿਹਾ, ਅਸੂਖਮ ਸਰੀਰ ਦੇ ਸਹਿਤ ਜਮਦੂਤ ਨੂੰ ਪਕੜ ਕੇ ਲੈ ਗਏ, ਧਰਮ ਰਾਜਾ ਦੇ ਪੇਸ਼ ਕੀਤਾ। ਧਰਮ ਰਾਜਾ ਨੇ ਉਹਦੇ ਹਿਸਾਬ ਕਿਤਾਬ ਕਰਕੇ, ਉਸੀ ਜ਼ਿਮੀਂਦਾਰ ਦੇ ਘਰ ਇੱਕ ਗਊ ਸੀ, ਉਸਦੇ ਗ੍ਰਹਿ ਜਨਮ ਦੇ ਦਿੱਤਾ। ਬੱਚਾ ਹੋ ਕੇ ਜਨਮ ਪਿਆ, ਵੱਡਾ ਹੋ ਗਿਆ, ਤਕੜਾ ਹੋ ਗਿਆ, ਬੈਲ ਬਣ ਗਿਆ, ਬੈਲ ਵੀ ਮੱਠਾ ਹੈ। ਸਵਯੋਂ ਜ਼ਿਮੀਂਦਾਰ ਕੰਮ ਲੈਂਦਾ ਹੈ, ਪਰ ਉਸਦਾ ਨਹੀਂ ਕੁੱਟ ਬੜੀ ਪੈਂਦੀ ਹੈ। ਇਉਂ ਇਸੀ ਤਰ੍ਹਾਂ ਕੁਛ ਸਮਾਂ ਗੁਜ਼ਰਦਾ ਚਲਾ ਗਿਆ। ਇੱਕ ਦਿਨ ਦਾ ਜ਼ਿਕਰ, ਭਗਤ ਕਬੀਰ ਜੀ ਫਿਰਦੇ ਫਿਰਦੇ ਕਿਤੇ ਬਾਹਰ ਨਿਕਲਿਆ ਹੈ। ਉਹ ਜ਼ਿਮੀਂਦਾਰ ਉਸ ਬੈਲ ਦੇ ਨਾਲ ਕਾਟੋ ਕਲੇਸ਼ ਕਰ ਰਿਹਾ ਸੀ। ਕਦੇ ਬਹਿ ਜਾਂਦਾ, 2 ਸੋਟੇ ਮਾਰਦਾ, ਫਿਰ 2 ਕਦਮ ਚੱਲ ਪੈਂਦਾ, ਫਿਰ ਬਹਿ ਜਾਂਦਾ। ਇਹੋ ਜਿਹੀ ਹਾਲਤ ਹੋ ਰਹੀ ਸੀ। ਕਬੀਰ ਜੀ ਨੇ ਜਾਣਿਆ ਵੀ ਇਹਨਾਂ ਦਾ ਕੋਈ ਹਿਸਾਬ ਕਿਤਾਬ ਹੈ। ਜ਼ਰਾ ਦੇਖੀਏ, ਯੋਗ ਬਲ ਦੁਆਰਾ ਨੇਤਰ ਮੀਟ ਕੇ ਕਬੀਰ ਨੇ ਯੋਗ ਬਲ ਦੁਆਰਾ ਦੇਖਿਆ ਵੀ ਓਹੋ, ਇਹ ਤਾਂ ਉਹੀ ਨਾਸਤਕ ਹੈ ਜਿਹਨੂੰ ਮੈਂ ਕਹਿੰਦਾ ਹੁੰਦਾ ਸਾਂ ਬਾਬਾ ਭਜਨ ਕਰਿਆ ਕਰ, ਨਹੀਂ ਕਰਮਾਂ ਦਾ ਫਲ ਦੇਣਾ ਪਏਗਾ। ਉਹੀ ਕਰਮਾਂ ਦਾ ਫਲ ਭੋਗਣ ਵਾਸਤੇ ਕਿਸੇ ਜ਼ਿਮੀਂਦਾਰ ਦੇ ਗ੍ਰਹਿ ਵਿੱਚ ਬੈਲ ਹੋ ਕੇ ਜੰਮੇ, ਬੈਲ ਵੀ ਮਿੱਠਾ ਬਣਿਆ, ਛੋਟੇ ਪੈਂਦੇ ਰਹਿੰਦੇ ਆ, ਬੁਰੀ ਹਾਲਤ ਹੁੰਦੀ ਹੈ। ਉਸ ਮੌਕੇ ਕਬੀਰ ਜੀ ਜ਼ਿਮੀਂਦਾਰ ਨੂੰ ਕਹਿਣਗੇ, ਬਈ ਭਰਾ ਥੋੜ੍ਹਾ ਜਿਹਾ ਭਰਾ ਹੋ, ਇਸ ਨਾਲ ਕੋਈ ਗੱਲ ਕਰ ਲਈਏ। ਉਹ ਪਰਾ ਹੋ ਗਿਆ। ਕਬੀਰ ਜੀ ਉਸਨੂੰ ਕਹਿੰਦੇ ਨੇ ਕੰਨ ਵਿੱਚ, ਉਦੋਂ ਤੈਨੂੰ ਸਮਝਾਈਦਾ ਸੀ ਭਜਨ ਕਰਿਆ ਕਰ, ਕਿਉਂਕਿ ਮਾਨਕ ਦੇ ਵਿੱਚ ਹੀ ਭਜਨ ਹੋ ਸਕਦਾ, ਹੋਰ ਤਾਂ ਭਜਨ ਕਿਸੇ ਜਾਮੇ ਵਿੱਚ ਹੋ ਹੀ ਨਹੀਂ ਸਕਦਾ, ਤਮਾਮ ਗੇਟ ਬੰਦ ਹਨ। ਉਦੋਂ ਕੀਤਾ ਨਹੀਂ, ਹੁਣ ਕੀਤੇ ਕਰਮਾਂ ਦੁਆਰਾ ਭੋਗਣ ਵਾਸਤੇ ਕਿਤੇ ਮੂੰਹ ਲੁਕਾਉਣਾ, ਕਿਤੇ ਸਿਰ ਲੁਕਾਉਣਾ, ਹੁਣ ਸਿੱਧਾ ਹੋ ਕੇ ਚੱਲ, ਹੱਕ ਦੇ ਦਾ ਜਿੰਨਾ ਜਿਹਦਾ ਖਾਂਦਾ ਰਹੀ। ਇਉਂ ਕਰਕੇ ਉਸ ਮੌਕੇ ਕਬੀਰ ਜੀ ਨੇ ਉਸ ਪ੍ਰਥਾ ਹੈ ਇੱਕੋ ਸ਼ਬਦ ਉਚਾਰਨ ਕਰਕੇ ਉਸਨੂੰ ਸਿੱਖਿਆ ਦਿੱਤੀ।
ਗੁੰਗਾ ਮੁਖ ਹੋ ਗਿਆ ਹੁਣ ਕਿਵੇਂ ਗੁਣ ਗਾਵੇਂਗਾ, thank you.
ਦਰਗਾਹ ਤੱਕ ਕਿਸੇ ਥਾਂ ਮਿਲਣਾ ਸੀ, ਬੈਲ ਆਦਿ ਨਿਸ਼ਿਧ ਜੋਨੀਆਂ ਪ੍ਰਾਪਤ ਕਰਕੇ ਉਹਦੀ ਦੁਰਦਿਸ਼ਾ ਹੁੰਦੀ ਹੈ। ਅਤੇ ਭਜਨ ਤੋਂ ਬਿਨਾਂ ਮੂੰਹ ਡਰਾਉਣਾ ਹੈ, ਬਿਨਾਂ ਨਾਮ ਤੋਂ ਡਰਾਉਣਾ ਤੇਰਾ Thank you.
Thank you.